ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਯੂਕਰੇਨ ਨੂੰ ਘਾਤਕ ਸਹਾਇਤਾ ਲਈ ਲਗਭਗ 70 ਮਿਲੀਅਨ ਡਾਲਰ ਪ੍ਰਦਾਨ ਕਰੇਗਾ। ਮਿਜ਼ਾਈਲਾਂ, ਬੰਦੂਕਾਂ ਅਤੇ ਗੋਲਾ ਬਾਰੂਦ ਨਾਲ ਲੜਾਕੂਆਂ ਨੂੰ ਹਥਿਆਰਬੰਦ ਕਰਨ ਲਈ। ਇਸ ਤੋਂ ਇਲਾਵਾ 35 ਮਿਲੀਅਨ ਡਾਲਰ ਮਨੁੱਖੀ ਸਹਾਇਤਾ 'ਤੇ ਖਰਚ ਕੀਤੇ ਜਾਣਗੇ, ਸੰਘਰਸ਼ ਤੋਂ ਭੱਜ ਰਹੇ ਲੋਕਾਂ ਨੂੰ ਭੋਜਨ ਅਤੇ ਆਸਰਾ ਪ੍ਰਦਾਨ ਕਰਨ ਲਈ। ਪ੍ਰਧਾਨ ਮੰਤਰੀ ਨੇ ਹੁਣ ਤੱਕ ਆਪਣੀ ਸਭ ਤੋਂ ਸਖ਼ਤ ਭਾਸ਼ਾ ਦੀ ਵਰਤੋਂ ਕਰਦੇ ਹੋਏ ਆਸਟ੍ਰੇਲੀਅਨਾਂ ਨੂੰ ਜੰਗ ਵਿੱਚ ਸ਼ਾਮਲ ਹੋਣ ਤੋਂ ਵਰਜਿਆ ਅਤੇ ਕਿਹਾ ਕਿ ਇਹ ਇੱਕ ਆਤਮਘਾਤਕ ਉਪਰਾਲਾ ਹੋਵੇਗਾ। ਪੇਸ਼ ਹੈ ਹਰਲੀਨ ਕੌਰ ਸੁਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਸੋਮਵਾਰ ਰਾਤ ਨੂੰ ਕੈਪੀਟਲ ਹਿੱਲ ਨੂੰ ਨੀਲੇ ਅਤੇ ਪੀਲੇ ਰੰਗ ਵਿੱਚ ਜਗਮਗਾ ਕੇ ਯੂਕਰੇਨ ਲਈ ਏਕਤਾ ਦਾ ਪ੍ਰਗਟਾਵਾ ਕੀਤਾ ਗਿਆ, ਪਰ ਪ੍ਰਧਾਨ ਮੰਤਰੀ ਨੇ ਹੁਣ ਇੱਕ ਪ੍ਰਤੀਕ ਤੋਂ ਵੱਧ ਦੀ ਪੇਸ਼ਕਸ਼ ਕੀਤੀ ਹੈ ਅਤੇ ਸ਼੍ਰੀ ਸਕੌਟ ਮੋਰਿਸਨ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਵਿੱਚ ਭਾਰੀ ਵਾਧਾ ਕੀਤਾ ਹੈ।
We will be answering the call from President Zelensky. President Zelensky said, "Don't give me a ride, give me ammunition." And that's exactly what the Australian government has agreed to do.
ਸਰਕਾਰ ਫੌਜੀ ਸਾਜ਼ੋ ਸਾਮਾਨ ਲਈ 70 ਮਿਲੀਅਨ ਡਾਲਰ ਦੀ ਵਚਨਬੱਧਤਾ ਕਰ ਰਹੀ ਹੈ, ਜੋ ਕਿ ਨਾਟੋ ਰਾਹੀਂ ਸਰੋਤ ਅਤੇ ਸਪਲਾਈ ਕੀਤੇ ਜਾਣਗੇ।
We're talking missiles, we're talking ammunition, we're talking supporting them in their defense of their own homeland in Ukraine, and we'll be doing that in partnership with NATO.
ਪਰ ਪ੍ਰਧਾਨ ਮੰਤਰੀ ਨੇ ਤਫਸੀਲੀ ਵੇਰਵਿਆਂ ਤੇ ਚੁੱਪੀ ਰੱਖੀ।
I'm not going to go into the specifics of that because I don't plan to give the Russian government a heads up about what's coming their way, but I can assure them it's coming your way.
ਇੱਕ ਹੋਰ 35 ਮਿਲੀਅਨ ਡਾਲਰ ਮਨੁੱਖਤਾਵਾਦੀ ਸਹਾਇਤਾ ਵਿੱਚ ਰਾਸ਼ਟਰ ਨੂੰ ਜਾਣਗੇ, ਜੋ ਸੰਘਰਸ਼ ਤੋਂ ਭੱਜਣ ਵਾਲੇ ਲੋਕਾਂ ਲਈ ਭੋਜਨ ਅਤੇ ਆਸਰਾ ਪ੍ਰਦਾਨ ਕਰਨ ਲਈ ਰਾਖਵੇਂ ਹੋਣਗੇ। ਆਸਟ੍ਰੇਲੀਆ ਵਿੱਚ ਸ਼ਰਨ ਲੈਣ ਵਾਲੇ ਯੂਕਰੇਨੀਅਨ ਲਈ ਵੀਜ਼ਾ ਤਰਜੀਹ ਦਿੱਤੀ ਜਾਵੇਗੀ ਅਤੇ ਇੱਕ ਦਿਨ ਵਿੱਚ ਲਗਭਗ 100 ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਹਨ। ਇਨ੍ਹਾਂ ਚੇਤਾਵਨੀਆਂ ਦੇ ਬਾਵਜੂਦ ਕਿ ਅੰਤਰਰਾਸ਼ਟਰੀ ਸਮਰਥਨ ਸਿਰਫ ਪੁਤਿਨ ਸ਼ਾਸਨ ਵਿੱਚ ਅੱਗ ਨੂੰ ਵਧਾ ਰਿਹਾ ਹੈ, ਪ੍ਰਧਾਨ ਮੰਤਰੀ ਨੇ ਆਪਣੀ ਭਾਸ਼ਾ ਇਸ ਮੁੱਦੇ ਤੇ ਸਖ਼ਤ ਕੀਤੀ।
They have self-selected themselves as a pariah state, and that's how they should be known all around the world, and no one should have anything to do with them, frankly.
ਰੱਖਿਆ ਮੰਤਰੀ ਪੀਟਰ ਡਟਨ ਨੇ ਵੀ ਮੰਨਿਆ ਕਿ ਰੂਸ ਵਰਗੇ ਤਾਨਾਸ਼ਾਹ ਰਾਜਾਂ ਦਾ ਉਭਾਰ ਇੱਕ ਅਸਲ ਖਤਰਾ ਹੈ।
There are legitimate concerns with you in Europe that they don't know what is next, and there's great uncertainty here in the Indo-Pacific as well, and that is why it is incredibly important for countries to stand up for the rule of law, for our democracy.
ਪ੍ਰਧਾਨ ਮੰਤਰੀ ਨੇ ਯੂਕਰੇਨ ਵਿੱਚ ਲੜਨ ਲਈ ਜਾ ਰਹੇ ਆਸਟ੍ਰੇਲੀਅਨਾਂ ਨੂੰ ਇੱਕ ਵਾਰ ਫੇਰ ਚੇਤਾਵਨੀ ਦਿੱਤੀ ਹੈ।
The legal position at best is unclear. You know, others have described those sorts of things as suicide missions, and that's not an unreasonable assessment.
ਆਸਟ੍ਰੇਲੀਆ ਵਿੱਚ ਯੂਕਰੇਨੀਅਨ ਡਿਪਲੋਮੈਟਿਕ ਹੈੱਡ ਆਫ ਮਿਸ਼ਨ ਵਲਾਦੀਮੀਰ ਸ਼ਲਿਸਕੀ ਦਾ ਕਹਿਣਾ ਹੈ ਕਿ ਵਿਦੇਸ਼ੀ ਲੜਾਕਿਆਂ ਨੂੰ ਇਜਾਜ਼ਤ ਦੇਣ ਲਈ ਜਾਇਜ਼ ਵਿਦੇਸ਼ੀ ਫੌਜ ਦੀ ਸਥਾਪਨਾ ਕੀਤੀ ਗਈ ਹੈ, ਪਰ ਸ਼੍ਰੀ ਸ਼ਲਿਸਕੀ ਅਜੇ ਵੀ ਸਾਵਧਾਨ ਹਨ।
We already have in place foreign legion in Ukraine that it's kind of brand new. We would welcome them, but we for sure would like to avoid situation when they help us and get back and have troubles.
ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਨੀਜ਼ੀ ਆਸਟ੍ਰੇਲੀਆ ਦੇ ਵਾਸੀਆਂ ਨੂੰ ਅਧਿਕਾਰੀਆਂ ਦੀ ਗੱਲ ਸੁਣਨ ਲਈ ਕਹਿ ਰਹੇ ਹਨ।
The travel advice from the Department of Foreign Affairs and Trade is to not travel to Ukraine. We'd urge everyone, as we always do, to heed that advice.
ਇਹ ਜਾਣਕਾਰੀ SBS ਨਿਊਜ਼ ਦੀ ਕ੍ਰਿਸ਼ਾਨੀ ਧਾਂਜੀ ਅਤੇ ਸ਼ੁਭਾ ਕ੍ਰਿਸ਼ਨਨ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जित्थों भी तुसी अपने podcast सुनते हो।